ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਚੀਨ ਨਾਲ ਆਸਟ੍ਰੇਲੀਆ ਦਾ ਰਿਸ਼ਤਾ 30 ਸਾਲ ਪਹਿਲਾਂ ਨਾਲੋਂ ਬਿਲਕੁਲ ਵੱਖਰਾ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਬਿਆਨ। ਲੈਟੀਟਿਊਡ ਫਾਈਨੈਂਸ਼ੀਅਲਸ ਤੇ ਹੋਏ ਸਾਈਬਰ ਅਟੈਕ ਕਾਰਨ ਲੱਖਾਂ ਗਾਹਕਾਂ ਦੀ ਨਿੱਜੀ ਜਾਣਕਾਰੀ ਹੋਈ ਚੋਰੀ। ਅਤੇ AFL ਵਿੱਚ ਜਿਲੋਂਗ ਦਾ ਮੁੱਖ ਸਟਾਰ ਫਾਰਵਰਡਰ ਟੌਮ ਹੌਕਿੰਸ ਕੋਲਿੰਗਵੁੱਡ ਵਿਰੁੱਧ ਸ਼ੁੱਕਰਵਾਰ ਦੇ ਮੈਚ ਵਿੱਚ ਕਰੇਗਾ ਵਾਪਸੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਲੈਟੀਟਿਊਡ ਫਾਈਨੈਂਸ਼ੀਅਲਸ ਤੇ ਹੋਏ ਸਾਈਬਰ ਅਟੈਕ ਵਿੱਚ ਲਗਭਗ 3,30,000 ਗਾਹਕਾਂ ਦਾ ਰਿਕਾਰਡ ਅਤੇ ਪਛਾਣ ਦਸਤਾਵੇਜ਼ ਚੋਰੀ ਹੋ ਗਏ ਨੇ। ਕੰਪਨੀ ਦਾ ਕਹਿਣਾ ਹੈ ਕਿ ਜਾਪਦਾ ਹੈ ਕਿ ਇਹ ਇੱਕ ਸੰਜੀਦਾ ਅਤੇ ਖਤਰਨਾਕ ਸਾਈਬਰ ਹਮਲੇ ਦੁਆਰਾ ਪ੍ਰਭਾਵਿਤ ਹੋਇਆ ਹੈ, ਜੋ ਕਿ ਇੱਕ ਪ੍ਰਮੁੱਖ ਵਿਕਰੇਤਾ ਤੋਂ ਸ਼ੁਰੂ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਇੱਕ ਕਰਮਚਾਰੀ ਦੀਆਂ ਲੌਗਇਨ ਡਿਟੇਲਾਂ ਤੱਕ ਪਹੁੰਚ ਕਰਕੇ ਦੋ ਸੇਵਾ ਪ੍ਰਦਾਤਾਵਾਂ ਤੋਂ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਹੈ। ਲਗਭਗ 1,03,000 ਪਛਾਣ ਦਸਤਾਵੇਜ਼ ਇੱਕ ਪ੍ਰਦਾਤਾ ਤੋਂ ਚੋਰੀ ਹੋਏ ਜਾਪਦੇ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਜ਼ਿਆਦਾਤਰ ਡਰਾਈਵਰਾਂ ਦੇ ਲਾਇਸੈਂਸ ਸ਼ਾਮਲ ਨੇ। ਦੂਜੇ ਪ੍ਰਦਾਤਾ ਤੋਂ ਲਗਭਗ 2,25,000 ਗਾਹਕਾਂ ਦਾ ਰਿਕਾਰਡ ਚੋਰੀ ਕੀਤਾ ਗਿਆ ਹੈ। ਕੰਪਨੀ ਨੇ ਗਾਹਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕਰ ਰਹੀ ਹੈ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਪੌਲ ਕੀਟਿੰਗ ਦੁਆਰਾ ਉਨ੍ਹਾਂ ਦੀ ਸਰਕਾਰ ਦੇ ਪਰਮਾਣੂ ਪਣਡੁੱਬੀਆਂ ਦੀ ਪ੍ਰਾਪਤੀ ਬਾਰੇ ਟੀਕਾ ਟਿੱਪਣੀ ਕਰਨ ਤੋਂ ਬਾਅਦ ਜਵਾਬ ਦਿੰਦਿਆਂ ਕਿਹਾ ਕਿ 3 ਦਹਾਕੇ ਪਹਿਲਾਂ ਚੀਨ ਨਾਲ ਆਸਟ੍ਰੇਲੀਆ ਦਾ ਰਿਸ਼ਤਾ ਬਿਲਕੁਲ ਵੱਖਰਾ ਸੀ। ਸਾਬਕਾ ਲੇਬਰ ਨੇਤਾ ਨੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਤੇ ਸਿੱਧੇ ਹਮਲਾ ਸਾਧਦਿਆਂ ਕਿਹਾ ਸੀ ਕਿ ਚੀਨ ਆਸਟ੍ਰੇਲੀਆ ਲਈ ਖਤਰਾ ਨਹੀਂ ਹੈ। ਸ੍ਰੀ ਕੀਟਿੰਗ ਨੇ ਔਕਸ ਰਾਹੀਂ ਅਮਰੀਕਾ ਅਤੇ UK ਦੇ ਨਾਲ ਆਸਟ੍ਰੇਲੀਆ ਦੀ ਭਾਈਵਾਲੀ ਨੂੰ ਦਹਾਕਿਆਂ ਤੋਂ ਲੇਬਰ ਸਰਕਾਰ ਦਾ ਸਭ ਤੋਂ ਬੁਰਾ ਅੰਤਰਰਾਸ਼ਟਰੀ ਫੈਸਲਾ ਦੱਸਿਆ ਏ। ਸ੍ਰੀ ਐਲਬਨੀਜ਼ੀ ਨੇ 3AW ਰੇਡੀਓ ਨੂੰ ਦੱਸਿਆ ਕਿ ਉਹ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰਨਗੇ ਅਤੇ ਕਿਹਾ ਕਿ ਚੀਨ ਕੋਈ ਕਿਸੇ ਤਰ੍ਹਾਂ ਦਾ ਦੁਸ਼ਮਣੀ ਖਤਰਾ ਪੈਦਾ ਨਹੀਂ ਕਰਦਾ।
My position on China is that we should cooperate where we can, but disagree where we must. And we disagree with China with its attitude towards human rights. We disagree with some of its actions in the South China Sea. We disagree with its much more forward-leaning position in our region. Okay. And we'll stand up for Australian values. We'll stand up for our national interest. We don't seek conflict with any nation.
ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਕਹਿਣਾ ਹੈ ਕਿ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਨੂੰ ਹਾਸਲ ਕਰਨ ਦੀ ਆਸਟ੍ਰੇਲੀਆ ਦੀ ਯੋਜਨਾ ਅਸਫਲ ਹੋਣ ਦੇ ਬਹੁਤ ਉੱਚੇ ਜੋਖਮ ਦਾ ਸਾਹਮਣਾ ਕਰ ਰਹੀ ਹੈ। ਇਹ ਸਾਬਕਾ ਲੇਬਰ ਪ੍ਰਧਾਨ ਮੰਤਰੀ ਪੌਲ ਕੀਟਿੰਗ ਦੁਆਰਾ ਇਤਿਹਾਸਕ ਫੌਜੀ ਔਕਸ ਸੌਦੇ ਦੀ ਨਿੰਦਾ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਨੂੰ ਕਿ ਪਹਿਲੇ ਵਿਸ਼ਵ ਯੁੱਧ ਦੀ ਭਰਤੀ ਨੀਤੀ ਤੋਂ ਬਾਅਦ ਆਸਟ੍ਰੇਲੀਆ ਦਾ ਸਭ ਤੋਂ ਮਾੜਾ ਅੰਤਰਰਾਸ਼ਟਰੀ ਫੈਸਲਾ ਕਿਹਾ ਜਾ ਰਿਹਾ ਹੈ। ਸ੍ਰੀ ਟਰਨਬੁਲ ਨੇ ABC ਨੂੰ ਦੱਸਿਆ ਕਿ ਆਸਟ੍ਰੇਲੀਆ ਨੂੰ ਕਾਫ਼ੀ ਹੁਨਰਮੰਦ ਕਾਮਿਆਂ ਦੀ ਭਰਤੀ ਅਤੇ ਸਿਖਲਾਈ ਦੇਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੋਰਿਸਨ ਸਰਕਾਰ ਦੁਆਰਾ ਰੱਦ ਕੀਤਾ ਗਿਆ ਫ੍ਰੈਂਚ ਪਣਡੁੱਬੀ ਸੌਦਾ ਇੱਕ ਦੁਖਦਾਈ ਗਲਤੀ ਹੈ।
The human resources challenges of this are really considerable because we don't have a nuclear industry in Australia. We've got to train literally hundreds, if not thousands, of people in nuclear skills. And one of the challenges we face is going to be, what do they do when they finish their naval service? These are the sort of practical issues that aren't being discussed.
ਸ਼੍ਰੀ ਟਰਨਬੁਲ ਨੇ ਕਿਸ਼ਤੀਆਂ ਦੀ ਸਪੁਰਦਗੀ ਵਿੱਚ ਆਸਟ੍ਰੇਲੀਆ ਨਾਲ ਭਾਈਵਾਲ ਕਰਨ ਦੀ ਬ੍ਰਿਟੇਨ ਦੀ ਵਿੱਤੀ ਯੋਗਤਾ ਬਾਰੇ ਦੇਸ਼ ਦੀ ਆਰਥਿਕਤਾ ਨੂੰ ਇਸ ਸਾਲ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਵੱਡੀ ਉੱਨਤ ਆਰਥਿਕਤਾ ਦਾ ਹਵਾਲਾ ਦਿੰਦੇ ਹੋਏ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਏ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਉਹ ਇਸ ਸਰਦੀਆਂ ਵਿੱਚ ਗੈਸ ਦੀ ਕਮੀ ਦੀਆਂ ਚੇਤਾਵਨੀਆਂ ਬਾਰੇ ਚਿੰਤਤ ਨਹੀਂ ਹਨ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਪੂਰਬੀ ਤੱਟ ਲਈ ਸਰਦੀਆਂ ਦੀ ਗੈਸ ਦੀ ਘਾਟ ਦੀ ਚੇਤਾਵਨੀ ਦੇ ਰਿਹਾ ਹੈ, ਪਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਸਪਲਾਈ ਮੌਜੂਦ ਹੈ ਅਤੇ ਗੈਸ ਦੀ ਕੀਮਤ ਅਤੇ ਨਿਰਯਾਤ ਨਾਲ ਜੁੜੀ ਹੋਈ ਸਮੱਸਿਆ ਦੀ ਪਛਾਣ ਕੀਤੀ ਜਾ ਰਹੀ ਹੈ।
I'm not concerned from a supply point of view, and that's not the advice. The advice we have is that there are sufficient reserves there for us. It's not just about supply, it is about price. We should be able to access our gas for our needs first, and what is not needed, that can be exported to the world.
ਵਿਕਟੋਰੀਆ ਪੁਲਿਸ ਨੂੰ 2022 ਵਿੱਚ ਸ਼ਿਕਾਇਤਾਂ ਦੀ ਵੱਧਦੀ ਗਿਣਤੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ ਫੋਰਸ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੂੰ ਪਿਛਲੇ ਸਾਲ ਦੇ ਮੁਕਾਬਲੇ 14% ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇੱਕ ਸੁਤੰਤਰ ਬੋਰਡ ਆਧਾਰਿਤ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨੂੰ ਪਿਛਲੇ ਸਾਲ ਵਿਕਟੋਰੀਆ ਪੁਲਿਸ ਦੇ ਖਿਲਾਫ 1,900 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ ਕਿ ਇਸ ਦੀਆਂ ਕੁੱਲ ਸ਼ਿਕਾਇਤਾਂ ਦੇ ਲਗਭਗ 70% ਹਿੱਸੇ ਨੂੰ ਦਰਸਾਉਂਦਾ ਏ। ਨਿਗਰਾਨ ਨੇ 18 ਪੁਲਿਸ ਨਾਲ ਸੰਬੰਧਿਤ ਮੁੱਢਲੀ ਪੁੱਛਗਿੱਛ ਅਤੇ ਜਾਂਚਾਂ ਨੂੰ ਪੂਰਾ ਕੀਤਾ ਅਤੇ 2022 ਵਿੱਚ 11 ਹੋਰ ਸ਼ੁਰੂ ਕੀਤੀਆਂ। ਇਸ ਦੀਆਂ ਅੰਤਮ ਜਾਂਚਾਂ ਵਿੱਚ ਇੱਕ ਵਿਕਟੋਰੀਆ ਪੁਲਿਸ ਅਧਿਕਾਰੀ ਦੀ ਜਾਂਚ ਸ਼ਾਮਲ ਸੀ, ਜਿਸ 'ਤੇ 3 ਡਰਾਈਵਰਾਂ ਦੇ ਨਸ਼ੀਲੇ ਪਦਾਰਥਾਂ ਅਤੇ ਅਲਕੋਹਲ ਦੀ ਜਾਂਚ ਵਿੱਚ ਸਬੂਤ ਘੜਨ ਦਾ ਦੋਸ਼ ਲਗਾਇਆ ਗਿਆ ਸੀ। ਕਮਿਸ਼ਨ ਨੇ ਦੋਸ਼ ਸਾਬਤ ਕਰਕੇ ਅਤੇ ਵਿਕਟੋਰੀਆ ਪੁਲਿਸ ਦੀ ਅੰਦਰੂਨੀ ਜਾਂਚ ਵਿੱਚ ਕਮੀਆਂ ਦੀ ਪਛਾਣ ਕੀਤੀ ਹੈ। ਸਾਬਕਾ ਨਿਊ ਸਾਊਥ ਵੇਲਸ ਪ੍ਰੀਮੀਅਰ ਗਲੈਡਿਸ ਬੈਰੇਜਿਕਲੀਅਨ ਨੇ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਨੂੰ ਛੱਡਣ ਤੋਂ ਬਾਅਦ ਇੱਕ ਸਿਆਸੀ ਸਹਿਯੋਗੀ ਵਜੋਂ ਚੋਣ ਕੈਂਪੇਨ ਵਿੱਚ ਆਪਣੀ ਸਹਾਇਤਾ ਦਿੱਤੀ ਹੈ। ਹੁਣ ਆਪਟਸ ਦੀ ਸੀਨੀਅਰ ਕਾਰਜਕਾਰੀ ਵਜੋਂ ਕੰਮ ਕਰ ਰਹੀ ਮਿਸ ਬੈਰੇਜਿਕਲੀਅਨ ਦੀ ਬੀਤੀ ਰਾਤ ਸਟੂਅਰਟ ਆਇਰਸ ਅਤੇ ਉਸਦੀ ਪਤਨੀ ਸੈਨੇਟਰ ਮੌਰਿਸ ਪੇਨ ਨਾਲ ਰਾਤ ਦੇ ਖਾਣੇ ਤੋਂ ਬਾਅਦ ਇੱਕ ਪੈਨਰਿਥ ਤੇ ਚੀਨੀ ਰੈਸਟੋਰੈਂਟ ਦੇ ਬਾਹਰ ਫੋਟੋ ਖਿੱਚੀ ਗਈ ਸੀ। ਇੱਕ ਸਾਬਕਾ ਕੈਬਨਿਟ ਮੰਤਰੀ ਸ੍ਰੀ ਆਇਰਸ ਨੂੰ ਪੈਨਰਿਥ ਦੇ ਹੇਠਲੇ ਸਦਨ ਦੀ ਸੀਟ ਨੂੰ ਬਰਕਰਾਰ ਰੱਖਣ ਲਈ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਏ। ਇਹ ਮਿਸ ਬੈਰੇਜਿਕਲੀਅਨ ਦੁਆਰਾ ਐਤਵਾਰ ਨੂੰ ਲਿਬਰਲ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਵਿੱਚ ਗੈਰ ਹਾਜ਼ਰੀ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਏ, ਪਰ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਏ ਕਿ ਉਸ ਨੂੰ ਰੋਕਿਆ ਗਿਆ ਸੀ।
She was a great Premier of New South Wales, and to see her campaigning in Penrith, I know will make a real difference. Stuart is a fighter for Western Sydney. He's been a great advocate for the people and the community in Penrith since he came into Parliament.
Federal Parliament ਦੇ ਨਵੇਂ ਬਣੇ ਰਿਫਿਊਜੀ ਸਪੋਰਟ ਗਰੁੱਪ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ। ਵੱਖ-ਵੱਖ ਪਾਰਟੀਆਂ ਦੇ ਲਗਭਗ 50 ਸੈਨੇਟਰ ਅਤੇ MPs ਨਿਰਪੱਖ ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲੀਆਂ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਪਾਰਲੀਮੈਂਟਰੀ ਫਰੈਂਡਸ ਆਫ ਰਿਫਿਊਜੀਜ਼ ਗਰੁੱਪ ਵਿੱਚ ਸ਼ਾਮਲ ਹੋਏ ਨੇ। ਗ੍ਰੀਨ ਸੈਨੇਟਰ ਨਿਕ ਮੈਕਮ ਦਾ ਕਹਿਣਾ ਹੈ ਕਿ ਇਹ ਸਮੂਹ ਦੇਸ਼ ਵਿੱਚ ਸੁਰੱਖਿਆ ਦੀ ਮੰਗ ਕਰਨ ਵਾਲਿਆਂ ਲਈ ਆਸਟ੍ਰੇਲੀਆ ਦੇ ਜਵਾਬ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। UN ਸ਼ਰਨਾਰਥੀ ਏਜੰਸੀ ਦੇ ਅਨੁਸਾਰ ਇਸ ਸਾਲ ਦੁਨੀਆ ਭਰ ਵਿੱਚ 20 ਲੱਖ ਤੋਂ ਵੱਧ ਸ਼ਰਨਾਰਥੀਆਂ ਨੂੰ ਮੁੜ ਵਸੇਬੇ ਦੀ ਤੁਰੰਤ ਲੋੜ ਹੈ। ਐਲਬਨੀਜ਼ੀ ਸਰਕਾਰ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਅਸਥਾਈ ਸੁਰੱਖਿਆ ਜਾਂ ਸੁਰੱਖਿਅਤ ਪਨਾਹਗਾਹ ਵੀਜ਼ੇ 'ਤੇ 19,000 ਲੋਕ ਸ਼ਰਨਾਰਥੀ ਸਥਾਈ ਵੀਜ਼ੇ ਲਈ ਯੋਗ ਹੋਣਗੇ। ਇਸ ਨੇ ਪਿਛਲੀ ਸਰਕਾਰ ਦੁਆਰਾ ਕੀਤੇ ਗਏ ਇੱਕ ਆਦੇਸ਼ ਨੂੰ ਵੀ ਉਲਟਾ ਦਿੱਤਾ ਏ, ਜਿਸ ਨੇ ਫੈਮਿਲੀ ਯੂਨੀਅਨ ਵੀਜ਼ਿਆਂ ਨੂੰ ਪ੍ਰੋਸੈਸਿੰਗ ਪਾਈਲ ਦੇ ਹੇਠਲੇ ਹਿੱਸੇ ਤੱਕ ਪਹੁੰਚਾ ਦਿੱਤਾ ਸੀ। US ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੁਮਰ ਦਾ ਕਹਿਣਾ ਏ ਕਿ ਸੈਨੇਟ ਇਰਾਕ ਵਿੱਚ ਫੌਜੀ ਕਾਰਵਾਈ ਲਈ ਖੁੱਲ੍ਹੀ ਮਨਜ਼ੂਰੀ ਦੇਣ ਵਾਲੇ 2 ਦਹਾਕੇ ਪੁਰਾਣੇ ਉਪਾਵਾਂ ਨੂੰ ਰੱਦ ਕਰਨ ਲਈ ਵੋਟ ਕਰੇਗੀ, ਜਿਸ ਨਾਲ ਸੈਨੇਟਰਾਂ ਦੇ ਇੱਕ 2-ਪੱਖੀ ਸਮੂਹ ਦੀਆਂ ਉਮੀਦਾਂ ਵਧੀਆਂ ਨੇ, ਜੋ ਕਿ US ਫੌਜੀ ਹਮਲਿਆਂ ਅਤੇ ਤੈਨਾਤੀਆਂ ਉੱਤੇ ਕਾਂਗਰਸ ਦੀਆਂ ਸ਼ਕਤੀਆਂ ਦਾ ਮੁੜ ਦਾਅਵਾ ਕਰਨਾ ਚਾਹੁੰਦੇ ਨੇ।
This is the week the Senate will begin the process to end the legal authority that started the Iraq war 2 decades ago. March 19th will mark the 20th anniversary of that invasion. The Iraq war has been over for more than 10 years. The reality on the ground has long since changed, so laws on the books must change too.
ਇਹ ਵੋਟ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਵਿੱਚ ਵਿਚਾਰ ਕਰਨ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਨੇ ਪਿਛਲੇ 3 ਸਾਲਾਂ ਵਿੱਚ 2 ਵਾਰ 2 ਪੱਖੀ ਆਧਾਰ ਤੇ ਦੋਵਾਂ ਅਧਿਕਾਰਾਂ ਨੂੰ ਰੱਦ ਕਰਨ ਲਈ ਵੋਟ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ AFL ਪ੍ਰੀਮੀਅਰਾਂ ਲਈ ਮਿਕਸਡ ਰਾਊਂਡ 1 ਸੈੱਟ ਦੀਆਂ ਖਬਰਾਂ ਦੇ ਵਿਚਕਾਰ ਜਿਲੋਂਗ ਦੇ ਸਟਾਰ ਫਾਰਵਰਡਰ ਟੌਮ ਹਾਕਿੰਸ ਦੀ ਇੱਕ ਵਿਸ਼ਾਲ ਸ਼ਮੂਲੀਅਤ ਹੋਵੇਗੀ। 5 ਵਾਰ ਦਾ ਆਲ ਆਸਟ੍ਰੇਲੀਅਨ ਖਿਡਾਰੀ ਪੈਰ ਦੀ ਸੱਟ ਕਾਰਨ ਅਕਤੂਬਰ ਤੋਂ ਖੇਡ ਵਿੱਚੋਂ ਬਾਹਰ ਹੈ, ਪਰ ਸ਼ੁੱਕਰਵਾਰ ਰਾਤ ਨੂੰ MCG ਵਿਖੇ ਕੋਲਿੰਗਵੁੱਡ ਦੇ ਖਿਲਾਫ਼ ਬਲਾਕਬਸਟਰ ਲਈ ਵਾਪਸੀ ਕਰੇਗਾ। ਕੋਚ ਕ੍ਰਿਸ ਸਕੌਟ ਦਾ ਕਹਿਣਾ ਹੈ ਕਿ ਹਾਕਿੰਸ ਨੇ ਸਿਖਲਾਈ ਦੇ ਰਿਪਿੰਗ ਮਹੀਨੇ ਦਾ ਆਨੰਦ ਮਾਣਿਆ ਸੀ, ਪਰ ਸਕੌਟ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪ੍ਰੀਮੀਅਰਸ਼ਿਪ ਟੀਮ ਦੇ ਸਾਥੀ ਮਿਚ ਡੰਕਨ ਅਤੇ ਗੋਲਡ ਕੋਸਟ ਭਰਤੀ ਜੈਕ ਬੋਵਜ਼ ਆਪਣੀ ਪਿੰਜਣੀ ਦੀਆਂ ਸਮੱਸਿਆਵਾਂ ਕਾਰਨ ਨਹੀਂ ਖੇਡਣਗੇ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54 ਰੁਪਏ 83 ਪੈਸੇ, ਪਾਕਿਸਤਾਨ ਦੇ 187 ਰੁਪਏ 39 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਐਡੀਲੇਟ ਅਸਮਾਨ ਸਾਫ਼ ਰਹੇਗਾ, ਤਾਪਮਾਨ ਕ੍ਰਮਵਾਰ 27 ਅਤੇ 31 ਡਿਗਰੀ। ਮੈਲਬਰਨ ਅਤੇ ਹੋਬਾਰਟ ਕੁਝ ਹੱਦ ਤੱਕ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ, ਤਾਪਮਾਨ ਕ੍ਰਮਵਾਰ 24 ਅਤੇ 20 ਡਿਗਰੀ। ਕੈਨਬਰਾ, ਸਿਡਨੀ ਅਤੇ ਬ੍ਰਿਸਬੇਨ ਜ਼ਿਆਦਾਤਰ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 29, 30 ਅਤੇ 35 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।